ਸਾਧੂ ਸ਼ਾਪ ਔਰ ਗੜਵਾ ਲੈਣਾ ਨਹੀਂ ਸੀ ਚਾਹੁੰਦਾ ਅੰਦਰੋਂ, ਪਰ ਉਸਦੇ ਅੰਦਰ ਇਹ ਫੁਰਨਾ ਆਇਆ ਸੀ ਕਿ ਇਹਨਾਂ ਨੇ ਇਹ ਸ਼ਾਪ ਪਾਈ ਹੋਈ ਹੈ ਸੋਨੇ ਦੀ ਅਤੇ ਅੱਧਾ ਸੋਨਾ ਗੜੋ ਸਮਾਰਾ ਜੀ ਹੁਣ ਉੱਥੇ ਹੀ ਰੱਖ ਦਿੱਤੇ। ਸਾਧੂ ਲੈਣਾ ਕਹਿਣ ਲੱਗੇ, ਮਹਾਰਾਜ ਜੀ ਕਹਿੰਦੇ ਮਹਾਤਮਾ ਜੀ ਅਸੀਂ ਸਤਪੁਰਖਾਂ ਨੂੰ ਸਾਧੂ ਲੋਕਾਂ ਨੂੰ ਪਰਮੇਸ਼ਰ ਜੀ ਵਾਂਗੂ ਹੀ ਸਮਝਦੇ ਹਾਂ ਅਤੇ ਇਹ ਸਾਡਾ ਪ੍ਰਵਾਨ ਕਰੋ। ਘਰ ਨੂੰ ਆ ਗਏ, ਅੱਗੇ ਮੈਂ ਤਾਂ ਕਾਲੂ ਜੀ ਬੈਠੇ ਸਨ, ਦੇਖਿਆ ਕਿ ਗੜਵਾ ਨਹੀਂ ਹੈ ਕੋਲ, ਪੁੱਛਣ ਲੱਗੇ ਕਿ ਅਬੇ ਨਾਨਕ ਗੜਵਾ ਕਿੱਥੇ। ਮਹਾਰਾਜ ਜੀ ਨੇਤਰ ਹੇਠਾਂ ਕਰਕੇ ਚੁੱਪ ਕਰਕੇ ਖਲੋਤੇ ਰਹੇ, ਫਿਰ ਦੇਖਿਆ ਕਿ ਹੱਥ ਵਿੱਚ ਛਾਪ ਵੀ ਨਹੀਂ ਹੈ। ਕਹਿੰਦੇ ਉਹ ਛਾਪ ਕਿੱਥੇ ਕਿੱਥੇ ਸੁੱਟ ਆਇਆ ਹੈ ਛਾਪ ਔਰ ਗੜਵਾ, ਕਿ ਕਿਸੇ ਨੂੰ ਦੇ ਆਇਆ ਹੈ। ਮਹਾਰਾਜ ਜੀ ਖਾਮੋਸ਼, ਫਿਰ ਬਹੁਤ ਖਫਾ ਹੋਏ ਮਹਿਤਾ ਕਾਲੂ ਕਿ ਤੂੰ ਪੱਥਰ ਹੈ, ਮੇਰੇ ਬਚਨ ਪਾਣੀ ਵਾਂਗੂ ਹਨ, ਇਸ ਪੱਥਰ 'ਤੇ ਕੀ ਅਸਰ ਕਰਨਗੇ। ਕਾਲੂ ਬਹੁਤ ਖਫਾ ਹੋ ਕੇ ਕਹਿੰਦਾ ਕਿ ਨਾਨਕ ਤੂੰ ਮੇਰੇ ਘਰੋਂ ਨਿਕਲ ਜਾ, ਮੇਰੇ ਘਰੋਂ ਕਿਤੇ ਦਫਾ ਹੋ ਜਾ। ਮਹਾਰਾਜ ਜੀ ਚੁੱਪ ਕਰਕੇ ਖਲੋਤੇ ਰਹੇ। ਰਾਏ ਬੁਲਾਰ ਨੇ ਦੋ ਆਦਮੀ ਸ਼ਹਿਰ ਵਿੱਚ ਖੁਫੀਆ ਛੱਡੇ ਹੋਏ ਸਨ ਕਿ ਉਹ ਨਾਨਕ ਜੀ ਦਾ ਦੇਖਣ ਕਿ ਉਹਨਾਂ ਨੂੰ ਕੋਈ ਤਕਲੀਫ ਜਾਂ ਕੋਈ ਪ੍ਰਾਣੀ ਉਹਨਾਂ ਨੂੰ ਮਾੜਾ ਸ਼ਬਦ ਨਾ ਬੋਲੇ। ਇਹਨਾਂ ਨੇ ਵੀ ਬਾਹਰ ਖਲੋਤਿਆਂ ਸੁਣੇ ਸ਼ਬਦ, ਜਾ ਕੇ ਰਾਏ ਬੁਲਾਰ ਨੂੰ ਦੱਸਿਆ। ਰਾਏ ਬੁਲਾਰ ਨੇ ਕਾਲੂ ਨੂੰ ਬੁਲਾਇਆ, ਕਹਿੰਦੇ ਮਹਿਤਾ ਜੀ ਕੀ ਗੱਲ ਹੋਈ ਅੱਜ। ਕਹਿੰਦੇ ਜੀ ਹੋਣਾ ਕੀ ਹੈ, ਸਾਰਾ ਘਰ ਉਜਾੜ ਦਿੱਤਾ ਹੈ, ਘਰੋਂ ਚੀਜ਼ਾਂ ਲੈ ਜਾਂਦਾ ਹੈ, ਪਤਾ ਨਹੀਂ ਕਿੱਥੇ ਸੁੱਟ ਆਉਂਦਾ ਹੈ ਜਾਂ ਫਕੀਰਾਂ ਨੂੰ ਦੇ ਆਉਂਦਾ ਹੈ, ਅਤੇ ਫਿਰ ਦੱਸਦਾ ਵੀ ਨਹੀਂ ਕਿਹਨੂੰ ਦਿੱਤੀ ਹੈ, ਆ ਕੇ ਚੁੱਪ ਕਰਕੇ ਖਲੋ ਜਾਂਦਾ। ਅੱਜ ਵੀ ਇੱਕ ਛਾਪ ਅਤੇ ਗੜਵਾ ਪਤਾ ਨਹੀਂ ਕਿਤੇ ਸੁੱਟ ਆਇਆ ਹੈ ਜਾਂ ਕਿਸੇ ਨੂੰ ਕਿਸੇ ਫਕੀਰ ਨੂੰ ਦੇ ਆਇਆ। ਰਾਏ ਬੁਲਾਰ ਕਹਿੰਦਾ ਮਹਿਤਾ ਜੀ ਆਪਾਂ ਨਾਨਕ ਜੀ ਨੂੰ ਸੁਲਤਾਨਪੁਰ ਭੇਜ ਦਿੰਦੇ ਹਾਂ, ਤੁਸੀਂ ਵੀ ਖਫਾ ਹੁੰਦੇ ਹੋ, ਨਾਨਕ ਜੀ ਵੀ ਰੰਜਿਸ਼ ਵਿੱਚ ਰਹਿੰਦੇ ਹੋਣਗੇ, ਮਹਾਰਾਜ ਜੀ ਉਹਨਾਂ ਨੂੰ ਬੁਲਾਇਆ। ਰਾਏ ਬੁਲਾਰ ਨੇ ਆਦਮੀ ਭੇਜ ਕੇ ਕਹਿੰਦੇ ਨਾਨਕ ਜੀ ਤੁਹਾਨੂੰ ਮੈਂ ਚਿੱਠੀ ਲਿਖ ਦਿੰਦਾ ਹਾਂ ਅਤੇ ਤੁਸੀਂ ਇਹ ਚਿੱਠੀ ਜੈ ਰਾਮ ਨੂੰ ਦੇਣੀ ਜਾ ਕੇ, ਅਤੇ ਤੁਸੀਂ ਸੁਲਤਾਨਪੁਰ ਚਲੇ ਜਾਓ ਕੁਛ ਚਿਰ, ਉੱਥੇ ਜਾ ਕੇ ਕਿਰਤ ਕਰਨੀ ਮਹਾਰਾਜ ਜੀ ਕਹਿੰਦੇ ਸੱਤ ਹੈ ਰਾਏ ਸਾਹਿਬ ਰਾਏ ਬੁਲਾਰ ਕਹਿੰਦਾ ਜਾਓ ਤੁਸੀਂ ਆਪਣੀ ਮਾਤਾ ਜੀ ਨੂੰ ਮਿਲ ਆਓ ਅਤੇ ਹੋਰ ਵੀ ਨਗਰ ਵਿੱਚ ਜਿਸ ਨੂੰ ਮਿਲਣਾ ਹੈ ਅਤੇ ਉੱਨੀ ਦੇਰ ਵਿੱਚ ਮੈਂ ਚਿੱਠੀ ਲਿਖ ਦਿੰਦਾ ਮਹਾਰਾਜ ਜੀ ਘਰ ਗਏ ਜਾ ਕੇ ਮਾਤਾ ਜੀ ਨੂੰ ਦੱਸਿਆ ਉਹਨਾਂ ਦਾ ਬਹੁਤ ਵੈਰਾਗ ਛੁੱਟ ਗਿਆ ਕਿ ਇੱਕੋ ਇੱਕ ਪੁੱਤਰ ਹੈ ਉਹ ਵੀ ਤੂੰ ਵੀ ਚੱਲੇ ਚੱਲਿਆ ਹੈ ਪਤਾ ਨਹੀਂ ਫਿਰ ਕਦੀ ਆਵੇਗਾ ਕਿ ਨਹੀਂ ਜਿਸ ਤਰ੍ਹਾਂ ਦਾ ਤੇਰਾ ਸੁਭਾਅ ਹੈ ਜਾਪਦਾ ਹੈ ਤੂੰ ਫਕੀਰਾਂ ਨਾਲ ਤੁਰ ਜਾਣਾ ਹੈ ਕਿਸੇ ਦਿਨ ਅਤੇ ਮੁੜ ਕੇ ਆਉਣਾ ਨਹੀਂ ਮਹਾਰਾਜ ਜੀ ਕਹਿੰਦੇ ਮਾਤਾ ਜੀ ਇੱਥੇ ਕਿਹੜਾ ਸੀ ਕੋਈ ਕਾਰ ਕਰਦੇ ਸੀ ਕਹਿੰਦੇ ਭਾਵੇਂ ਤੂੰ ਕੋਈ ਕਾਰ ਨਹੀਂ ਸੀ ਕਰਦਾ ਪਰ ਤੈਨੂੰ ਰੋਜ਼ ਦੇਖਦੀ ਸਾਂ ਮੇਰੇ ਨੈਣ ਠੰਡੇ ਰਹਿੰਦੇ ਸਨ ਮੇਰੇ ਭਾਣੇ ਸਾਰਾ ਜੱਗ ਸੁੱਖ ਵਸਦਾ ਸੀ ਹੁਣ ਉੱਜੜ ਜਾਏਗਾ ਮਹਾਰਾਜ ਜੀ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਮਾਤਾ ਜੀ ਦਾ ਮੋਹ ਨਿਵਾਰਿਆ ਮੋਹ ਦੂਰ ਕੀਤਾ ਅਤੇ ਬਚਨ ਕੀਤੇ ਕਿ ਮਾਤਾ ਜੀ ਪਰਮੇਸ਼ੁਰ ਜੀ ਦਾ ਸਿਮਰਨ ਕਰਿਆ ਕਰ ਫਿਰ ਮਹਿਤਾ ਕਾਲੂ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੇ ਬਾਲੇ ਨੂੰ ਆਵਾਜ਼ ਮਾਰੀ ਕਿ ਆਪਾਂ ਸੁਲਤਾਨਪੁਰ ਜਾਣਾ ਹੈ ਬਾਲਾ ਉਸੇ ਵੇਲੇ ਤਿਆਰ ਹੋ ਗਿਆ ਦੋਵੇਂ ਜਣੇ ਰਾਏ ਬੁਲਾਰ ਜੀ ਕੋਲ ਗਏ ਰਾਏ ਬੁਲਾਰ ਨੇ ਆਪਣੇ ਹੱਥੀਂ ਚਿੱਠੀ ਲਿਖੀ ਜੈ ਰਾਮ ਜੀ ਨੂੰ ਬਹੁਤ ਪ੍ਰੇਮ ਵਿੱਚ ਕਿ ਜੈ ਰਾਮ ਜੀ ਨਾਨਕ ਜੀ ਨੂੰ ਤੇਰੇ ਪਾਸ ਭੇਜ ਰਹੇ ਹਾਂ ਇਸ ਨੂੰ ਆਦਮੀ ਜਾਂ ਰਿਸ਼ਤੇਦਾਰ ਨਾ ਸਮਝੀਏ ਇਹ ਆਪ ਖੁਦਾ ਹੈ ਅਤੇ ਇਸ ਦੀ ਸੇਵਾ ਕਰੀ ਅਤੇ ਜੋ ਵੀ ਇਸ ਦਾ ਮਨ ਕਰੇ ਉਹ ਇਸ ਨੂੰ ਕਰਨ ਦੇ ਰਾਏ ਬੁਲਾਰ ਨੇ ਉਹ ਚਿੱਠੀ ਭਾਈ ਬਾਲਾ ਜੀ ਨੂੰ ਦਿੱਤੀ ਕਿ ਇਹ ਚਿੱਠੀ ਤੂੰ ਭਾਈ ਅਜੈ ਰਾਮ ਨੂੰ ਜਾ ਕੇ ਦੇਵੇਂ ਅਤੇ ਫਿਰ ਨਾਨਕ ਜੀ ਨੂੰ ਪਹਿਲਾਂ ਗੱਲ ਵਿੱਚ ਲਿਆ ਅਤੇ ਫਿਰ ਉਹਨਾਂ ਦੇ ਚਰਨ ਛੂ ਕੇ ਨਮਸਕਾਰ ਕੀਤੇ ਅਤੇ ਫਿਰ ਉਹਨਾਂ ਦੇ ਚਿਹਰੇ ਵੱਲ ਕਿੰਨਾ ਚਿਰ ਤੱਕਦੇ ਰਹੇ ਕਿ ਹੁਣ ਪਤਾ ਨਹੀਂ ਫਿਰ ਕਦੋਂ ਦਰਸ਼ਨ ਮਹਾਰਾਜ ਜੀ ਉਹਨਾਂ ਨੇ ਹੱਥ ਜੋੜ ਕੇ ਰਾਏ ਬੁਲਾਰ ਨੂੰ ਨਮਸਕਾਰ ਕੀਤੇ ਅਤੇ ਆਪ ਅਤੇ ਬਾਲਾ ਸੰਧੂ ਦੋਵੇਂ ਸੁਲਤਾਨਪੁਰ ਨੂੰ ਤੁਰ ਪਏ ਰਾਏ ਬੁਲਾਰ ਖਲੋਤਾ ਪਿੱਛੋਂ ਦੇਖ ਰਿਹਾ ਹੈ ਜਾਂਦਿਆਂ ਨੂੰ ਹੌਲੀ ਹੌਲੀ ਦੂਰ ਹੋ ਰਹੇ ਹਨ ਉਹਦੇ ਅੰਦਰ ਕਿਸੇ ਆਉਣ ਵਾਲੇ ਵਿਛੋੜੇ ਦੀ ਪੀੜ ਜਾਗ ਰਹੀ ਅਤੇ ਉਹ ਪੀੜ ਫਿਰ ਇੰਨੀ ਵੱਧ ਗਈ ਕਿ ਅੰਦਰ ਮਿਉਂਦੀ ਨਹੀਂ ਅਤੇ ਨੇਤਰਾਂ ਥਾਣੀ ਪਾਣੀ ਬਣ ਕੇ ਧਰਤੀ ਤੇ ਡਿੱਗ ਮਹਾਰਾਜ ਜੀ ਤੇ ਬਾਲਾ ਰਾਏ ਬੁਲਾਰ ਦੀਆਂ ਨਜ਼ਰਾਂ ਤੋਂ ਉਲੇ ਹੋ ਗਏ। ਰਸਤੇ ਵਿੱਚ ਭਾਈ ਬਾਲਾ ਜੀ ਨੂੰ ਮਹਾਰਾਜ ਜੀ ਹੋਰ ਆਪਣੇ ਭਗਤਾਂ ਦੀਆਂ ਸਾਖੀਆਂ ਸੁਣਾਉਂਦੇ ਗਏ ਕਿ ਫਲਾਣਾ ਭਗਤ ਇਸ ਤਰ੍ਹਾਂ ਹੋਇਆ, ਫਲਾਣਾ ਇਸ ਤਰ੍ਹਾਂ ਹੋਇਆ। ਅਤੇ ਪੰਜਵੇਂ ਦਿਨ ਸੁਲਤਾਨਪੁਰ ਜਾ ਪਹੁੰਚੇ। ਜਾ ਕੇ ਬੀਬੀ ਨਾਨਕੀ ਜੀ ਘਰ ਸਨ, ਉਹਨਾਂ ਜਦੋਂ ਦੇਖੇ ਕਿ ਨਾਨਕ ਜੀ ਆਏ ਹਨ ਇੱਕਦਮ ਪੀੜੇ ਤੋਂ ਉੱਠ ਕੇ, ਅਤੇ ਮਹਾਰਾਜ ਜੀ ਉਹਨਾਂ ਦੇ ਚਰਨਾਂ 'ਤੇ ਡਿੱਗ ਪਏ। ਅਤੇ ਮਹਾਰਾਜ ਜੀ ਕਹਿੰਦੇ, ਜੀ ਤੁਸੀਂ ਵੱਡੇ ਹੋ, ਤੁਹਾਡੇ ਚਰਨਾਂ 'ਤੇ ਤਾਂ ਮੈਂ ਪੈਣਾ ਸੀ। ਅਤੇ ਬੀਬੀ ਨਾਨਕੀ ਕਹਿੰਦੇ, ਜੇ ਤੂੰ ਆਦਮੀ ਹੁੰਦਾ ਤਾਂ ਤੈਨੂੰ ਹੀ ਪੈਣਾ ਚਾਹੀਦਾ ਸੀ, ਪਰ ਤੂੰ ਆਦਮੀ ਨਹੀਂ, ਤੂੰ ਪਰਮੇਸ਼ਰ ਦਿਸਦਾ ਹੈ ਮੈਨੂੰ। ਬਾਲੇ ਅਤੇ ਮਹਾਰਾਜ ਜੀ ਉਹਨਾਂ ਨੂੰ ਬੜੇ ਆਦਰ ਨਾਲ ਬਿਠਾਇਆ। ਇੰਨੇ ਦੇਰ ਨੂੰ ਭਾਈ ਜੈ ਰਾਮ ਜੀ ਬਾਹਰੋਂ ਆ ਗਏ ਅਤੇ ਮਹਾਰਾਜ ਜੀ ਹੁਣ ਜਲਦੀ ਨਾਲ ਭਾਈ ਜੈ ਰਾਮ ਜੀ ਦੇ ਪੈਰੀਂ ਹੱਥ ਲਾਉਣ ਲੱਗੇ। ਪਰ ਉਹਨਾਂ ਨੇ ਬਹੁਤ ਸਿਆਣੇ ਸੀ, ਉਹਨਾਂ ਛੇਤੀ ਨਾਲ ਮਹਾਰਾਜ ਜੀ ਉਹਨਾਂ ਦੇ ਹੱਥ ਫੜ ਲਏ ਅਤੇ ਮਹਾਰਾਜ ਜੀ ਦੇ ਚਰਨਾਂ ਨੂੰ ਆਪਣੇ ਹੱਥਾਂ ਨਾਲ ਛੂਇਆ। ਮਹਾਰਾਜ ਜੀ ਕਹਿੰਦੇ, ਭਾਈਆ ਜੀ ਉਲਟੀ ਰੀਤ ਕਿਉਂ ਚਲਾਈ ਜੀ? ਕਹਿੰਦੇ, ਨਾਨਕ ਜੀ ਉਲਟੀ ਰੀਤ ਨਹੀਂ ਹੈ, ਮੈਨੂੰ ਕੋਈ ਬਹੁਤਾ ਗਿਆਨ ਤੇ ਨਹੀਂ, ਪਰ ਤੇਰੇ ਦਰਸ਼ਨ ਕਰਕੇ, ਤੇਰੇ ਪਾਸ ਬੈਠ ਕੇ ਇੱਕ ਸੁੱਖ, ਇੱਕ ਸ਼ਾਂਤੀ, ਇੱਕ ਆਨੰਦ, ਇੱਕ ਪਰਮਾਤਮਾ ਦੀ ਸ਼ਕਤੀ ਦਾ ਨਸ਼ਾ, ਇਹ ਸਾਰੀਆਂ ਚੀਜ਼ਾਂ ਦਾ ਮੇਲ ਜਿਹਾ ਮਹਿਸੂਸ ਹੁੰਦਾ ਹੈ ਤੇਰੀ ਹਾਜ਼ਰੀ ਵਿੱਚ। ਅਗਲਾ ਦਿਨ ਹੋਇਆ, ਮਹਾਰਾਜ ਜੀ ਕਹਿੰਦੇ, ਭਾਈਆ ਜੀ ਮੇਰਾ ਦਿਲ ਕੋਈ ਕਿਰਤ ਕਰਨ ਨੂੰ ਕਰਦਾ ਹੈ। ਜੈ ਰਾਮ ਜੀ ਕਹਿੰਦੇ, ਮੈਂ ਨਵਾਬ ਨਾਲ ਗੱਲ ਕੀਤੀ ਸੀ, ਅਤੇ ਉਹਦਾ ਮੋਦੀ ਖਾਨਾ ਤੈਨੂੰ ਦਵਾਉਣ ਬਾਰੇ। ਕਹਿੰਦੇ, ਕਿਸ ਨਵਾਬ ਦੇ ਮੋਦੀ ਖਾਨਾ? ਕਹਿੰਦੇ, ਨਵਾਬ ਦੌਲਤ ਖਾਨ ਲੋਧੀ ਦਾ, ਉਸਦਾ ਮੋਦੀ ਖਾਨਾ ਬਹੁਤ ਵੱਡਾ ਹੈ। ਅਗਲੇ ਦਿਨ ਉਦੋਂ ਹੀ ਬੀਬੀ ਨਾਨਕੀ ਕਹਿਣ ਲੱਗੀ ਕਿ ਨਾਨਕ ਜੀ ਤੂੰ ਕੀ ਕਰਨਾ ਹੈ ਇਹਨਾਂ ਕੰਮਾਂ ਵਿੱਚ ਬਹਿ ਕੇ, ਤੂੰ ਨਿਰੰਕਾਰ ਦੇ ਗੁਣ ਗਾਇਆ ਕਰ, ਸਾਨੂੰ ਸੁਣਾਇਆ ਕਰ, ਸਾਧੂ ਫਕੀਰਾਂ ਦੀ ਤੂੰ ਸੰਗਤ ਮਾਨਦਾ ਹੈ ਉਹ ਕਰਿਆ ਕਰ, ਇਹ ਜੰਜਾਲ ਵਿੱਚ ਕਿਉਂ ਪੈਣਾ ਹੈ? ਮਹਾਰਾਜ ਜੀ ਕਹਿੰਦੇ, ਜੀ ਕਿਰਤ ਕਰਕੇ ਛਕਣੀ ਚਾਹੀਦੀ ਹੈ। ਹੱਕ ਹਲਾਲ ਦਾ ਖਾਣਾ ਚਾਹੀਦਾ ਹੈ। ਜੈਰਾਮ ਜੀ ਨੇ ਚਿੱਠੀ ਪੜ੍ਹੀ ਸੀ ਰਾਏ ਬੁਲਾਰ ਦੀ, ਲਿਖਿਆ ਸੀ ਜਿਸ ਤਰ੍ਹਾਂ ਨਾਨਕ ਜੀ ਕਰਨਾ ਚਾਹੇ ਕਰਨ ਦੇਣਾ। ਜੈਰਾਮ ਕਹਿੰਦੇ ਕਿ ਇਹ ਜੋ ਚਾਹੁੰਦੇ ਹਨ ਉਸੇ ਤਰ੍ਹਾਂ ਹੀ ਠੀਕ ਹੈ। ਅਗਲੇ ਦਿਨ ਜੈਰਾਮ ਜੀ ਔਰ ਮਹਾਰਾਜ ਜੀ ਨਵਾਬ ਦੌਲਤ ਖਾਂ ਲੋਧੀ ਦੇ ਘਰ ਗਏ। ਜੈਰਾਮ ਨੇ ਕਿਹਾ, ਨਵਾਬ ਸਾਹਿਬ ਇਹ ਨਾਨਕ ਜੀ ਹਨ ਅਤੇ ਮੋਦੀਖਾਨੇ ਦਾ ਕੰਮ ਮੈਂ ਚਾਹੁੰਦਾ ਹਾਂ, ਤੁਸੀਂ ਇਹਨਾਂ ਨੂੰ ਦੇ ਦੇ। ਮੂੰਹ ਉੱਪਰ ਹਲਕੀ ਹਲਕੀ ਦਾੜੀ ਦੀ ਸਿਆਹੀ ਫਿਰ ਰਹੀ ਹੈ। ਨਵਾਬ ਨੇ ਦੇਖ ਕੇ ਕਿਹਾ ਕਿ ਜੈਰਾਮ, ਨਾਨਕ ਬਹੁਤ ਹੁਸ਼ਿਆਰ ਲੱਗਦਾ ਹੈ, ਇਹ ਮੋਦੀਖਾਨਾ ਬਹੁਤ ਠੀਕ ਚਲਾਏਗਾ। ਇਸ ਤਰ੍ਹਾਂ ਬਚਨ ਹੋ ਕੇ ਵਾਪਸ ਕਰਨ ਨੂੰ ਆ ਗਏ। ਮੋਦੀਖਾਨਾ ਅਗਲੇ ਵਿਚਾਰ ਕਰਾਂਗੇ ਕਿ ਕੀ ਕੁਛ ਹੁੰਦਾ ਹੈ ਉੱਥੇ। ਇਹ ਜੋਤ ਦਸਾਂ ਜਾਮਿਆਂ ਵਿੱਚ ਹੀ ਹੁਣ ਤਲਵੰਡੀ ਛੱਡ ਦਿੱਤੀ ਹੈ, ਫਿਰ ਛੇਵੇਂ ਜਾਮੇ ਵਿੱਚ ਅੰਮ੍ਰਿਤਸਰ ਸਾਹਿਬ ਛੱਡਣਾ ਪੈਣਾ ਹੈ, ਦਸਵੇਂ ਜਾਮੇ ਵਿੱਚ ਅਨੰਦਪੁਰ ਸਾਹਿਬ ਛੱਡਣਾ ਪੈਣਾ ਹੈ, ਪੰਜਵੇਂ ਅਤੇ ਨਾਵੇਂ ਜਾਮੇ ਵਿੱਚ ਸਰੀਰ ਛੱਡਣੇ ਪੈਣੇ ਹਨ। ਏਕ ਪੰਥ ਸ਼ੁਰੂ ਹੋਇਆ ਹੈ, ਮਹਾਰਾਜ ਜੀ ਹੁਣ ਚਲਾਇਆ, ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ। ਪੰਥ ਦਾ ਮਤਲਬ ਹੁੰਦਾ ਹੈ ਰਸਤਾ, ਪਥ, ਇੱਕ ਸੱਚ ਦਾ ਰਸਤਾ। ਦਸਵੇਂ ਪਾਤਸ਼ਾਹ ਜੀ ਇਹ ਨਹੀਂ ਕਹਿ ਰਹੇ ਕਿ ਅਸੀਂ ਹੁਣ ਪੰਥ ਚਲਾਇਆ ਹੈ, ਕੋਈ ਨਹੀਂ। ਇੱਥੋਂ ਦਾ ਇਸ਼ਾਰਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਹੋਰਾਂ ਜੋ ਪੰਥ ਚਲਾਇਆ ਸੀ ਉਹ ਇਸ਼ਾਰਾ ਹੈ। ਅਤੇ ਇਸ ਪੰਥ 'ਤੇ ਬਹੁਤ ਮੁਸ਼ਕਲਾਂ ਆਉਣੀਆਂ ਹਨ, ਪਰ ਇਹ ਪੰਥ ਨਹੀਂ ਛੱਡਣਾ ਇਹਨਾਂ ਨੇ, ਬਾਕੀ ਸਭ ਕੁਛ ਭਾਵੇਂ ਛੱਡਣਾ ਪਵੇ।